ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹੈ ਉਪਾਇਆ ਪਾਈ ਕਰਨ ਕਾਰਣ ਸਮਰੱਥ ਜੀਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵੱਥ ਸਭ ਜਗ ਜਿਨਹੈ ਉਪਾਇਆ ਪਾਈ ਕਰਨ ਕਾਰਣ ਸਮਰੱਥ ਜੀਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਏ ਗੁਰਵਾਰੀ ਕੀਰਤਨ ਆਪ ਜੀ ਨੂੰ ਸਰਵਨ ਕਰਾ ਕੇ ਗਏ ਨੇ। ਅੰਮ੍ਰਿਤ ਵੇਲੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਸਾਰੇ ਜਗਤ 'ਤੇ ਬਖਸ਼ਿਸ਼ ਕੀਤੀ ਹੈ। ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਅਸ਼ਟਪਦੀ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 639 'ਤੇ ਸੁਭਾਈਮਾਨ ਹੈ, ਜਿੱਥੇ ਆਪਾਂ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ। ਸ਼ਬਦ ਤੋਂ ਮਿਲਣ ਵਾਲਾ ਉਪਦੇਸ਼ ਆਪਣੀ ਜ਼ਿੰਦਗੀ ਦੇ ਅੰਦਰ ਵਸਾ ਕੇ ਜੀਵਨ ਜਿਉਣ ਦਾ ਯਤਨ ਕਰਨਾ ਹੈ। ਉੱਥੇ ਅੱਜ ਆਪ ਜੀ ਨੂੰ ਪਤਾ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਵੀ ਹੈ। ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਗੁਰਸੰਗਤਾਂ ਬਿਰਾਜਮਾਨ ਨੇ, ਸੁਭਾਈਮਾਨ ਨੇ, ਜਥਾ ਸ਼ਕਤ ਸਾਰੇ ਸਤਿਗੁਰਾਂ ਦੇ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਨੇ ਸ਼ਹੀਦੀ ਪੁਰਬ ਮਨਾ ਕੇ। ਇਸ ਪੁਰਬ ਦੇ ਸੰਬੰਧ ਵਿੱਚ ਵੀ ਆਪਾਂ ਨੇ ਵਿਚਾਰਾਂ ਕਰਨੀਆਂ ਨੇ। ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿੰਨੇ ਵੀ ਗੁਰੂ ਸੰਗਤ ਦੇ ਰੂਪ ਵਿੱਚ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੇ ਹੋ, ਜਾਂ ਦੇਸ਼ ਵਿਦੇਸ਼ ਦੇ ਅੰਦਰ ਆਪਣੇ ਆਪਣੇ ਟਿਕਾਣਿਆਂ 'ਤੇ ਬੈਠ ਕੇ ਇਸ ਸੁਭਾਗੇ ਸਮੇਂ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਪੰਥਕ ਰਹਿਤ ਮਰਿਆਦਾ ਦੇ ਅਨੁਸਾਰ ਪੰਥ ਨੇ ਸਿਰ ਜੋੜ ਕੇ ਜੋ ਅਰਦਾਸ ਦਾ ਸਰੂਪ ਤਿਆਰ ਕੀਤਾ ਹੈ, ਦੋ ਪਦੇ ਗੁਰੂ ਚਰਨਾਂ ਦੇ ਅੰਦਰ ਜੁੜ ਕੇ, ਭਾਵੇਂ ਸਾਡਾ ਖੁਸ਼ੀ ਦਾ ਸਮਾਗਮ ਹੋਵੇ ਅਤੇ ਭਾਵੇਂ ਗਮੀ ਦਾ ਸਮਾਗਮ ਹੋਵੇ, ਅਰਦਾਸੀਆ ਇਹ ਅਰਦਾਸ ਦੇ ਅੱਖਰ ਦੁਹਰਾਉਂਦਾ ਹੈ ਅਤੇ ਅਸੀਂ ਅਰਦਾਸੀਏ ਦੇ ਕਹਿਣ ਉੱਤੇ ਜਦੋਂ ਉਹ ਆਖਦਾ ਹੈ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਪਰ ਇਸ ਤੋਂ ਪਹਿਲਾਂ ਉਹ ਅਰਦਾਸ ਵਿੱਚ ਇੱਕ ਬਚਨ ਵੀ ਦੁਹਰਾਉਂਦਾ ਹੈ। ਗੱਲ ਪੰਜਾਂ ਪਿਆਰਿਆਂ ਤੋਂ ਆਰੰਭ ਹੁੰਦੀ ਹੈ, ਚਾਰ ਸਾਹਿਬਜ਼ਾਦਿਆਂ 'ਤੇ ਜਾ ਕੇ ਚਾਰੀ ਮੁਕਤੀਆਂ ਦੀ ਹੱਠੀਆਂ ਜਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਈ, ਦੇਖ ਕੇ ਅਣਡਿੱਠ ਕੀਤਾ ਤਿੰਨਾਂ ਦੀ ਕਮਾਈ ਦਾ, ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਫਿਰ ਅੱਗੇ ਜਿਨ੍ਹਾਂ ਸਿੰਘਾਂ ਸਿੰਘਰੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚਰੇ, ਆਰਿਆਂ ਨਾਲ ਚਿਰਾਏ ਗਏ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅਰਦਾਸ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਕਮਾਈ ਉਹਨਾਂ ਦੀ ਕੀ ਹੈ, ਸ਼ਹਾਦਤ ਦੇ ਕਾਰਨ ਕੀ ਨੇ, ਕੇਵਲ ਤੇ ਕੇਵਲ ਸੱਚਾਈ ਨਾਲ ਤੇ ਧਰਮ ਨਾਲ ਪਿਆਰ ਕਰਨਾ। ਸਿੱਖ ਧਰਮ ਦੇ ਪੈਰੋਕਾਰ ਜਿੰਨੇ ਵੀ ਮੌਤ ਲਿਆਉਣ ਦੇ ਸਾਧਨ ਨੇ ਇਹਨਾਂ ਉੱਤੇ ਵਰਤੇ ਗਏ, ਦੇਗਾਂ ਵਿੱਚ ਵੀ ਉਬਾਲੇ ਗਏ, ਇਹਨਾਂ ਨੂੰ ਆਰਿਆਂ ਨਾਲ ਵੀ ਚੀਰਿਆ ਗਿਆ, ਬੰਦ ਬੰਦ ਵੀ ਕੱਟੇ ਗਏ, ਚਰਖੜੀਆਂ 'ਤੇ ਵੀ ਚਾੜਿਆ ਗਿਆ, ਤੱਤੀਆਂ ਲੋਹਾਂ 'ਤੇ ਵੀ ਬਿਠਾਇਆ ਗਿਆ, ਜੰਬੂਰਾਂ ਨਾਲ ਸਰੀਰ ਦਾ ਮਾਸ ਵੀ ਤੋੜਿਆ ਗਿਆ। ਪਰ ਕਿਸੇ ਵੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਆਪਾਂ ਬੋਲਦੇ ਹਾਂ ਨਾ ਵਾਹਿਗੁਰੂ, ਇੱਕ ਦਾ ਵੀ ਪਿਆਰ, ਸਿੱਦਕ, ਦ੍ਰਿੜਤਾ ਜਾਂ ਅਡੋਲਤਾ ਨੂੰ ਕੋਈ ਵੀ ਜਿਹੜਾ ਹੈ ਦੁੱਖ ਡੁਲਾ ਨਹੀਂ ਸਕਿਆ। ਫਿਰ ਧਿਆਨ ਦੇਵਿਓ, ਸਤਿਗੁਰਾਂ ਦੀ ਸ਼ਹਾਦਤ ਦਾ ਮੇਨ ਕਾਰਨ ਕੀ ਹੈ, ਸਿੱਖ ਧਰਮ ਦਾ ਪ੍ਰਚਾਰ ਜਿਹੜਾ ਹੈ ਇਹ ਜ਼ੋਰਾਂ 'ਤੇ ਹੋਣਾ। ਜਿਹੜੀ ਗੱਲ ਬਾਬਾ ਨਾਨਕ ਜੀ ਨੇ ਕਹੀ ਨਾ, ਸੱਚ ਕੀ ਬਾਰੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਸਿੱਖਾਂ ਨੇ ਨਹੀਂ ਗੈਰ ਸਿੱਖ ਲਿਖਾਰੀ ਜਿਹੜੇ ਨੇ ਉਹਨਾਂ ਨੇ ਬਾਬਾ ਨਾਨਕ ਜੀ ਦੇ ਟਾਈਮ ਦੇ ਜਿਹੜੇ ਤੱਥ ਸਿੱਖੀ ਦੇ ਪੇਸ਼ ਕੀਤੇ ਨੇ, ਲਗਭਗ ਦੇਸ਼ ਵਿੱਚ ਅਤੇ ਵਿਦੇਸ਼ਾਂ ਵਿੱਚ, ਕਿਉਂਕਿ ਜਿੰਨੇ ਵੀ ਅੱਜ ਹਿੰਦੁਸਤਾਨ ਦੇ ਨਾਲ ਲੱਗਦੇ ਦੇਸ਼ ਨੇ ਇਹਨਾਂ ਸਾਰੇ ਦੇਸ਼ਾਂ ਦੇ ਅੰਦਰ ਬਾਬਾ ਨਾਨਕ ਜੀ ਪ੍ਰਚਾਰ ਕਰਨ ਵਾਸਤੇ ਗਏ ਨੇ। ਸਤਿਗੁਰੂ ਮਹਾਰਾਜ ਦੇ ਟਾਈਮ ਲਗਭਗ 3 ਕਰੋੜ ਜਾਂ 3.5 ਕਰੋੜ ਵਿਦਵਾਨਾਂ ਦੀ ਜਿਹੜੀ ਰਾਏ ਆ, ਜਿਨ੍ਹਾਂ ਨੂੰ ਮਹਾਰਾਜ ਨੇ ਗੁਰੂ ਦੀਖਿਆ ਦੇ ਕੇ ਸਿੱਖ ਧਰਮ ਦੇ ਅੰਦਰ ਸ਼ਾਮਿਲ ਕੀਤਾ। ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਟਾਈਮ ਆਇਆ, ਸਤਿਗੁਰਾਂ ਨੇ ਨਿਯਮਬੱਧ ਤਰੀਕਿਆਂ ਦੇ ਨਾਲ ਬਾਬਾ ਨਾਨਕ ਦੀ ਚਲਾਈ ਹੋਈ ਲਹਿਰ ਨੂੰ ਅੱਗੇ ਤੋਰਿਆ, ਅਤੇ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਮਾਂ ਆਇਆ, 22 ਸੂਬੇ ਨੇ ਹਿੰਦੁਸਤਾਨ ਦੇ ਅਤੇ 22 ਹੀ ਮੰਜੀਦਾਰ ਮਹਾਰਾਜ ਨੇ ਥਾਪੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਬਾਅਦ ਵਿੱਚ ਲੋੜ ਪਈ ਅਤੇ 52 ਪੀੜ੍ਹੇ ਜਿਹੜੇ ਨੇ ਉਹ ਥਾਪ ਦਿੱਤੇ। 22 ਮੰਜੀਆਂ ਇਉਂ ਕਹਿ ਲਓ ਸੈਂਟਰ ਅਤੇ 52 ਪੀੜ੍ਹੇ ਸਬ ਸੈਂਟਰ, ਕਿਉਂਕਿ 22 ਪ੍ਰਚਾਰਕ ਸਮੁੱਚੇ ਦੇਸ਼ ਦੇ ਅੰਦਰ ਪ੍ਰਚਾਰ ਨਹੀਂ ਸੀ ਕਰ ਸਕਦੇ, ਫਿਰ 52 ਪੀੜ੍ਹੇ ਸਬ ਸੈਂਟਰ ਬਣਾ ਦਿੱਤੇ ਗਏ। ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸਮਾਂ ਆਇਆ, ਇਸ ਵਿੱਚ ਹੋਰ ਵਾਧਾ ਕਰਨ ਦੇ ਲਈ ਚੰਗੇ ਜੀਵਨ ਵਾਲੇ ਗੁਰਮਤ ਦੇ ਧਾਰਨੀ ਸਤਿਗੁਰੂ ਮਹਾਰਾਜ ਨੇ ਪ੍ਰਚਾਰਕ, ਜਿਹਨੂੰ ਆਪਾਂ ਮਸੰਦ ਕਹਿੰਦੇ ਹਾਂ, ਇਹ ਮਸੰਦ ਪ੍ਰਥਾ ਆਰੰਭ ਕੀਤੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਾਂ ਆਇਆ, ਅਤੇ ਪਿਆਰਿਓ ਸਮੇਂ ਦਾ ਬਾਦਸ਼ਾਹ ਜਹਾਂਗੀਰ ਆਪ ਤੁਜਕ ਜਹਾਂਗੀਰੀ ਦੇ ਵਿੱਚ ਲਿਖਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਰਧਾਲੂ ਹਿੰਦੂ ਵੀ ਨੇ ਅਤੇ ਮੁਸਲਮਾਨ ਵੀ ਨੇ। ਬੇਸ਼ੱਕ ਉਹ ਸ਼ਰ੍ਹਾਂ ਦੀ ਪੱਟੀ ਬਣ ਕੇ ਵੇਖਦਾ ਪਿਆ, ਹਿੰਦੂ ਸ਼ਰਧਾਲੂਆਂ ਨੂੰ ਭੋਲੇ ਭਾਲੇ ਕਹਿ ਰਿਹਾ ਅਤੇ ਮੁਸਲਮਾਨਾਂ ਨੂੰ ਜਿਹੜਾ ਨਾ ਉਹ ਮੂਰਖ ਅਤੇ ਬੇਸਮਝ ਕਹਿ ਰਿਹਾ, ਮੂਰਖ ਅਤੇ ਬੇਸਮਝ। ਵੇਖੋ ਜਹਾਂਗੀਰ ਆਪਣੇ ਪਿਓ ਤੋਂ ਬਾਅਦ, ਕਿਉਂਕਿ ਅਕਬਰ ਦੀ ਇਹ ਨੀਤੀ ਰਹੀ ਕਿ ਸਾਰੇ ਧਰਮਾਂ ਦਾ ਉਹ ਸਤਿਕਾਰ ਕਰਦਾ ਰਿਹਾ ਅਤੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਆਪਣੇ ਜੀਵਨ ਦੇ ਅੰਦਰ ਵਿਚਰਦਾ ਰਿਹਾ। ਹੁਣ ਬਾਬਾ ਨਾਨਕ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਕੀ ਸ਼ਿਕਾਇਤਾਂ ਅਕਬਰ ਕੋਲ ਨਹੀਂ ਪਹੁੰਚੀਆਂ? ਨਹੀਂ, ਬੜੀਆ ਗਈ ਆ ਰਹੀ ਸ਼ਿਕਾਇਤਾਂ ਪਹੁੰਚਾਉਣ ਵਾਲਿਆਂ ਨੇ ਬੜੀਆਂ ਪਹੁੰਚਾਈਆਂ ਨੇ। ਗੁਰੂ ਅਰਜਨ ਦੇਵ ਜੀ ਦੇ ਵਿਰੋਧੀ ਜਾਤੀ ਵੀ ਨੇ ਅਤੇ ਧਿਆਨ ਦੇਵਿਓ ਧਾਰਮਿਕ ਆਗੂ ਪੰਡਿਤ ਅਤੇ ਮੁਲਾਰੇ ਵੀ ਨੇ, ਕਿਉਂਕਿ ਇਸ ਘਰ ਦੇ ਅੰਦਰੋਂ ਜਦੋਂ ਆਵਾਜ਼ ਨਿਕਲੀ ਖੱਤਰੀ ਬ੍ਰਹਮਣ ਸੂਦ ਵੈਸ ਉਪਦੇਸ਼ ਚੌਂ ਵਰਨ ਕੋ ਸਾਂਝਾ, ਜਦੋਂ ਇਹ ਬਚਨ ਨਿਕਲੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਜਦੋਂ ਇਹ ਬਚਨ ਸੁਣੇ ਇਹਨਾਂ ਧਾਰਮਿਕ ਆਗੂਆਂ ਨੇ, ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਹੈ, ਇਹ ਤੜਫ ਗਏ। ਲਗਦੀ ਵਾਹ ਇਹਨਾਂ ਨੇ ਲਾਈ। ਸਤ ਸੰਗਤ, ਬਾਬਾ ਦਾਤੂ ਜੀ ਨੂੰ ਇਹਨਾਂ ਨੇ ਵਰਤਿਆ, ਅੱਗੇ ਗੁਰੂ ਮਹਾਰਾਜ ਦੇ ਸਪੁੱਤਰਾਂ ਨੂੰ ਇਹ ਵਰਤਦੇ ਰਹੇ ਅਤੇ ਗੁਰੂ ਘਰ ਦੇ ਅੰਦਰ ਹੀ ਇਹ ਦੁਬਧਾ ਪੈਦਾ ਕਰਦੇ ਰਹੇ, ਪਾੜ ਪਾਉਣ ਦਾ ਯਤਨ ਵੀ ਕਰਦੇ ਰਹੇ, ਭਾਵੇਂ ਉਹ ਜਾਤੀ ਪ੍ਰਿਥੀ ਚੰਦ ਮਿਹਰਵਾਨ ਅਤੇ ਚੰਦੂ ਵਰਗੇ ਹੋਣ ਅਤੇ ਭਾਵੇਂ ਸਾਧ ਸੰਗਤ ਸਤਿਗੁਰੂ ਮਹਾਰਾਜ ਦੇ ਘਰ ਦੀ ਮਰਿਆਦਾ ਨੂੰ ਬੇਸਮਝ ਜਾਂ ਸਮਝਣ ਵਾਲੇ ਜਿਹੜੇ ਨਹੀਂ ਸਨ ਉਹਨਾਂ ਨੇ ਵਿਰੋਧਤਾ ਆਰੰਭ ਕਰ ਦਿੱਤੀ। ਬੇਨਤੀ ਕਰਾਂ ਯੋਗਦਾਨ ਜਿਹਨੂੰ ਆਪਾਂ ਬੀਰਬਲ ਕਹਿੰਦੇ ਹਾਂ, ਮਹੇਸ਼ ਦਾਸ ਜਿਹੜਾ ਦਾਜ ਦੇ ਵਿੱਚ ਆਇਆ ਸੀ ਅਕਬਰ ਦੇ ਦਰਬਾਰ ਅੰਦਰ, ਕਿਉਂਕਿ ਅਕਬਰ ਨੇ ਆਪਣੀ ਭਤੀਜੀ ਦਾ ਰਿਸ਼ਤਾ ਅਕਬਰ ਦੇ ਨਾਲ, ਭਗਵਾਨ ਦਾਸ ਨੇ ਆਪਣੀ ਭਤੀਜੀ ਦਾ ਰਿਸ਼ਤਾ ਕੀਤਾ ਅਤੇ ਅਕਬਰ ਨੂੰ ਬੀਰਬਲ ਜਿਹੜਾ ਹੈ ਚਤੁਰ ਚੁਲਾਕ ਨਜ਼ਰ ਆਇਆ ਅਤੇ ਇਹਨੇ ਭਗਵਾਨ ਦਾਸ ਕੋਲੋਂ ਮੰਗ ਲਿਆ। ਬੇਸ਼ੱਕ ਬੀਰਬਲ ਦੇ ਚੁਟਕਲੇ ਬਹੁਤ ਨੇ, ਪਰ ਧਿਆਨ ਦੇਵਿਓ ਇਸ ਭਾਊ ਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ। ਕੱਟੜ ਬ੍ਰਹਮਣ ਇਹਨੇ ਬਹੁਤ ਨੁਕਸਾਨ ਕੀਤਾ, ਇੱਥੋਂ ਤੱਕ ਜਦੋਂ 1605 ਦੇ ਅੰਦਰ ਇਹਨੂੰ ਕਾਬਲ ਦੀ ਮੁਹਿੰਮ 'ਤੇ ਭੇਜਿਆ ਗਿਆ, ਜਾਣ ਲੱਗਿਆ ਇਹਨੇ ਧਮਕਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਕਹਿਣ ਲੱਗੇ ਸਰਕਾਰੀ ਟੈਕਸ ਦਿਓ, ਵਸੂਲ ਦਿਓ, ਅਤੇ ਮਹਾਰਾਜ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਇਹ ਤਾਂ ਕੇਵਲ ਅਤੇ ਕੇਵਲ ਗੁਰੂ ਕੀਆਂ ਸੰਗਤਾਂ ਦੀ ਚੀਜ਼ ਹੈ, ਇੱਥੋਂ ਲੋੜ ਮੁਤਾਬਕ ਪ੍ਰਸ਼ਾਦਾ ਮਿਲ ਸਕਦਾ ਹੈ, ਲੋੜ ਮੁਤਾਬਕ ਕੱਪੜਾ ਮਿਲ ਸਕਦਾ ਹੈ, ਪਰ ਇੱਥੋਂ ਟੈਕਸ ਨਹੀਂ ਪ੍ਰਾਪਤ ਹੋ ਸਕਦਾ। ਅਤੇ ਜਾਣ ਲੱਗਿਆ ਸਤਿਗੁਰੂ ਮਹਾਰਾਜ ਨੂੰ ਧਮਕੀ ਦੇ ਕੇ, ਬਚਨ ਇਹ ਕਹਿੰਦਾ ਹੈ ਕਾਬਲ ਤੋਂ ਵਾਪਸ ਆਵਾਂਗਾ ਅਤੇ ਤੁਹਾਨੂੰ ਸਮਝ ਲਵਾਂਗਾ। ਬੇਸ਼ੱਕ ਉੱਥੇ ਮਾਰਿਆ ਗਿਆ, ਪਰ ਇਹ ਵਾਪਸ ਨਹੀਂ ਪਹੁੰਚਿਆ, ਕਿਉਂਕਿ ਲੜਾਈ ਦੇ ਮੈਦਾਨ ਵਿੱਚ ਚੁਟਕਲੇ ਕੰਮ ਨਹੀਂ ਆਉਂਦੇ। ਉੱਥੇ ਤਾਂ ਬਹਾਦਰੀ ਨਾਲ ਮੁਕਾਬਲਾ ਕਰਨਾ ਪੈਂਦਾ ਅਤੇ ਜਿਹੜਾ ਬੰਦਾ ਸਾਰੀ ਜ਼ਿੰਦਗੀ ਚੁਟਕਲੇ ਸੁਣਾ ਕੇ ਖੁਸ਼ ਕਰਦਾ ਰਿਹਾ ਹੋਵੇ ਆਪਣੇ ਬਾਦਸ਼ਾਹ ਨੂੰ, ਆਖਰ ਜਿੱਥੇ ਤਲਵਾਰ ਚੱਲਣੀ ਹੈ ਉੱਥੇ ਮੂੰਹ ਦੀ ਖਾਣੀ ਪਈ ਅਤੇ ਮਾਰਿਆ ਗਿਆ। ਪਰ ਇਸ ਨੇ ਨੁਕਸਾਨ ਬਹੁਤ ਜ਼ਿਆਦਾ ਸਿੱਖ ਧਰਮ ਦਾ ਕੀਤਾ, ਜਿਹਨੂੰ ਆਪਾਂ ਮਹੇਸ਼ ਦਾਸ ਕਹਿੰਦੇ ਹਾਂ। ਅਤੇ ਮੇਰੀ ਬੇਨਤੀ, ਪ੍ਰਿਥੀ ਚੰਦ ਆਪਣੇ ਵੱਲੋਂ ਉਸ ਵੇਲੇ ਤੜਫ ਗਿਆ ਜਦੋਂ ਮਹਾਰਾਜ ਨੇ ਫੈਸਲਾ ਕਰਕੇ ਦੋਵਾਂ ਵੱਡੇ ਸਪੁੱਤਰਾਂ ਨੂੰ ਛੱਡ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਿਆਈ ਬਖਸ਼ਿਸ਼ ਕਰ ਦਿੱਤੀ। ਉਹਨੂੰ ਇਹ ਫੈਸਲਾ ਪਸੰਦ ਨਾ ਆਇਆ। ਉਹਨੇ ਸਰਕਾਰੀ ਦਰਬਾਰੇ ਬੜਾ ਯਤਨ ਕੀਤਾ, ਆਪ ਵੀ ਜਿੰਦੇ ਜੀ ਸਤਿਗੁਰੂ ਮਹਾਰਾਜ ਦੀ ਵਿਰੋਧਤਾ ਕਰਦਾ ਰਿਹਾ, ਪੁੱਤਰ ਨੂੰ ਵੀ ਪ੍ਰੇਰਨਾ ਕਰ ਗਿਆ। ਪੁੱਤਰ ਨੇ ਅੱਗੋਂ ਆਪਣੇ ਪੁੱਤਰ ਨੂੰ, ਮਿਹਰਵਾਨ ਨੇ ਹਰਜੀ ਨੂੰ ਗੁਰੂ ਮਹਾਰਾਜ ਦੀ ਵਿਰੋਧਤਾ ਕਰਨ ਦੀ ਪ੍ਰੇਰਨਾ ਕੀਤੀ ਅਤੇ ਇਹ ਵਿਰੋਧਤਾ ਪੁਸ਼ ਦਰ ਪੁਸ਼ ਚੱਲਦੀ ਰਹੀ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਨਾਲ ਮੁਕਾਬਲਾ ਕਰਦਾ ਰਿਹਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸ਼ਹੀਦ ਹੋ ਗਏ ਅਤੇ ਬਾਅਦ ਵਿੱਚ ਮਿਹਰਵਾਨ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਮੁਕਾਬਲਾ ਕਰਦਾ ਰਿਹਾ। ਹਰ ਜੀ ਉਸ ਵੇਲੇ ਪ੍ਰਬੰਧਕ ਹੈ ਸਾਧ ਸੰਗਤ ਅੰਮ੍ਰਿਤਸਰ ਦੇ ਅੰਦਰ ਹਰਿਮੰਦਰ ਸਾਹਿਬ ਦਾ, ਜਦੋਂ ਘਰ ਦਾ ਮਾਲਕ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਏ ਮੱਥਾ ਟੇਕਣ ਵਾਸਤੇ ਅਤੇ ਇਹਨੇ ਤਾਲੇ ਮਰਵਾ ਦਿੱਤੇ ਦਰਸ਼ਨੀ ਦਰੋੜੀ ਨੂੰ, ਉਸ ਵੇਲੇ ਵੀ ਹਰਜੀ ਸੀ। ਪ੍ਰਿਥੀ ਚੰਦ ਨੇ ਆਪ ਵੀ ਵਿਰੋਧਤਾ ਕੀਤੀ। ਉਸ ਦੀ ਅਗੋਜਰੀ ਹੈ ਖਾਨਦਾਨ ਮਿਹਰਵਾਨ ਹਰਜੀ, ਇਹ ਵੀ ਵਿਰੋਧਤਾ ਕਰਦੇ ਰਹੇ। ਅਤੇ ਫਿਰ ਚੰਦੂ ਦਾ ਆਪਾਂ ਜਾਣਦੇ ਹਾਂ ਕਿ ਕਿਵੇਂ ਲਾਗੀ ਆਏ, ਕਿਵੇਂ ਰਿਸ਼ਤਾ ਕਰਕੇ ਗਏ। ਅੰਦਰੋਂ ਰਿਸ਼ਤਾ ਕਰਨਾ ਵੀ ਚਾਹੁੰਦਾ ਹੈ ਪਰ ਹੰਕਾਰ ਵਿੱਚ ਆ ਕੇ ਭਰੇ ਇਕੱਠ ਦੇ ਅੰਦਰ ਇਹਨੇ ਇੱਕ ਬਚਨ ਕਹਿ ਦਿੱਤਾ ਲਾਗੀਆਂ ਨੂੰ ਕਿ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਓ। ਬਸ ਇਹ ਬਚਨ ਸੰਗਤਾਂ ਨੇ ਸੁਣੇ ਅਤੇ ਗੁਰੂ ਮਹਾਰਾਜ ਨੂੰ ਬੇਨਤੀ ਕਰਕੇ ਭੇਜੀ ਕਿ ਐਸੇ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ। ਸਤਿਗੁਰੂ ਮਹਾਰਾਜ ਨੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਸੰਗਤਾਂ ਦੀ ਸਲਾਹ ਨੂੰ ਮੰਨਿਆ ਅਤੇ ਰਿਸ਼ਤਾ ਮੋੜ ਦਿੱਤਾ। ਆਕਾਰ ਨਹੀਂ, ਆਪਣੀ ਗਲਤੀ ਨੂੰ ਨਾ ਸਮਝਦਿਆਂ ਹੋਇਆ ਚੰਦੂ ਵੀ ਗੁਰੂ ਘਰ ਦਾ ਵਿਰੋਧੀ ਬਣ ਗਿਆ। ਅਤੇ ਚਾਰ ਭਗਤ ਜਿਹੜੇ ਸਤਿਗੁਰਾਂ ਦੀ ਬਾਣੀ ਜਦੋਂ ਲਿਖਵਾਈ ਜਾ ਰਹੀ ਸੀ, ਆਏ ਸਨ ਆਪਣੀ ਬਾਣੀ ਦਰਜ ਕਰਾਉਣ ਵਾਸਤੇ। ਬਾਣੀ ਗੁਰਬਾਣੀ ਨਾਲ ਮੇਲ ਨਹੀਂ ਸੀ ਖਾਂਦੀ ਅਤੇ ਸਤਿਗੁਰੂ ਮਹਾਰਾਜ ਨੇ ਜਵਾਬ ਦੇ ਦਿੱਤਾ, ਬਾਕੀ ਭਾਵੇਂ ਤਿੰਨ ਚੁੱਪ ਰਹੇ ਪਰ ਜਿਹੜਾ ਕਾਨਾ ਸੀ ਨਾ, ਇਹ ਸੀ ਚੰਦੂ ਦੇ ਚਾਚੇ ਦਾ ਪੁੱਤਰ, ਚਚੇਰਾ ਭਰਾ, ਇਹਨੇ ਵੀ ਧਮਕੀ ਦੇ ਦਿੱਤੀ, ਕੋਈ ਨਹੀਂ ਤੁਹਾਡੇ ਨਾਲ ਸਿੱਝਾਂਗਾ, ਤੁਸੀਂ ਮੇਰੀ ਬੇਇੱਜ਼ਤੀ ਕੀਤੀ, ਮੇਰੀ ਬਾਰੀ ਬਾਰੀ ਦੇ ਅੰਦਰ ਦਰਜ ਨਹੀਂ ਕੀਤੀ। ਅਤੇ ਬੇਨਤੀ, ਇਹ ਜਿਹੜੇ ਚਾਰ ਭਗਤ ਸੀ ਨਾ, ਭਾਵੇਂ ਕਾਨਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ, ਇਹਨਾਂ ਨੇ ਸਿੱਧੇ ਤੌਰ 'ਤੇ ਨੁਕਸਾਨ ਨਹੀਂ ਕੀਤਾ ਪਰ ਸਾਧ ਸੰਗਤ ਬਾਹਰੀ ਤੌਰ 'ਤੇ ਗੁਰੂ ਮਹਾਰਾਜ ਦਾ ਇਹ ਨੁਕਸਾਨ ਕਰਦੇ ਰਹੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਾਂ, 14 ਸੂਫੀ ਸੰਤਾਂ ਦੇ ਡੇਰੇ ਨੇ ਜਿਹਨੂੰ ਸਿਲਸਿਲਾ ਕਿਹਾ ਜਾਂਦਾ, 14 ਸਿਲਸਿਲੇ ਹਨ ਅਤੇ ਸਾਰੇ ਹੀ ਇਸਲਾਮ ਦਾ ਪ੍ਰਚਾਰ ਕਰਦੇ ਨੇ ਪਰ ਇੱਕ ਸਿਲਸਿਲਾ ਇਹਨਾਂ ਦੇ ਵਿੱਚ ਆਇਆ ਨਕਸ਼ਬੰਦੀਆਂ ਦਾ, ਜਿਸ ਦਾ ਆਗੂ ਹੈ ਖਵਾਜ਼ਾ ਬਾਕੀ ਬਿੱਲਾ। ਇਹ 5-6 ਸਾਲ ਲਗਾਤਾਰ ਦਿੱਲੀ ਦੇ ਅੰਦਰ ਰਹਿ ਕੇ ਪ੍ਰਚਾਰ ਕਰਦਾ ਰਿਹਾ। ਇਹਨੇ ਆਪਣੇ ਸੰਪਰਕ ਵਿੱਚ ਸ਼ੇਖ ਅਹਿਮਦ ਸਰਹੰਦੀ ਨੂੰ ਲਿਆਂਦਾ, ਆਪਣੇ ਸੰਪਰਕ ਵਿੱਚ ਫਰੀਦ ਬੁਖਾਰੀ ਨੂੰ ਲਿਆਂਦਾ, ਜਿਸ ਦਾ ਨਾਮ ਮੁਰਤਜ਼ਾ ਖਾਂ ਵੀ ਕਿਹਾ ਜਾਂਦਾ ਹੈ। ਮੇਰੀ ਬੇਨਤੀ, ਜਿਹੜਾ ਬਾਕੀ ਬਿੱਲਾ ਸੀ ਇਹਨੇ ਸ਼ੇਖ ਅਹਿਮਦ ਸਰਹੰਦੀ ਨੂੰ ਕਦੋਂ ਦੀਖਿਆ ਦਿੱਤੀ ਆਪਣੇ ਧਰਮ ਦੀ, ਕਦੋਂ ਆਪਣੇ ਨਾਲ ਇਹਨੇ ਜੋੜਿਆ? 1599 ਦੇ ਅੰਦਰ ਇਹ ਜਿਹੜਾ ਹੈ ਸ਼ੇਖ ਅਹਿਮਦ ਸਰਹੰਦੀ, ਇਹ ਖਵਾਜ਼ਾ ਬਾਕੀ ਬਿੱਲਾ ਨੂੰ ਮਿਲਿਆ ਅਤੇ ਇਹਨੇ ਉਸ ਦੇ ਨਾਲ ਰਹਿ ਕੇ ਨਕਸ਼ਬੰਦੀ ਜਿਹੜੀ ਹੈ ਨਾ ਸਿਲਸਿਲਾ, ਇਸ ਦੇ ਵਿੱਚ ਸ਼ਾਮਿਲ ਹੋ ਕੇ प्रचार करना शुरू कर देता। जिन्ना नुकसान सिख धर्म का शेख अहमद सरहंदी ते फरीद बुखारी ने किया शायद इन्ना किसी ने नहीं किया। मेरी बेनती हुण सारियां दी गल आपा कर ली, चंदू दी, पृथ्वी चंद दी, महेश दास दी, भगतां दी, या शेख अहमद सरहंदी या फरीद बुखारी दी। ते हुण जिहड़ा समें दा बादशाह है प्यारिओ, जिम्मेवार यह है जिसके राज विच, जिसके समय विच सारा कुछ होया, बेशक राजे लोग बादशाह लोग आप नहीं करते करवाते ने, पर हुक्म उन्हां दा चलदा है। ते बाद विच कराउण वाले जिहड़े करन वाले ने सारा दोष उन्हां दे उत्ते मढ़ देंदे ने, सारा दोष उन्हां दे उत्ते मढ़ देंदे ने। मेरी बेनती तुजक जहांगीरी दे अंदर, जहांगीर दे बचन आप जी बहुत वारी विद्वाना कोलो सुनदे हो, गोइंदवाल ब्यासा नदी दे किनारे गुरु अर्जन नाम दा एक व्यक्ति रहिंदा है, जेड़ा अपने आप नूं बजुर्ग गुरु पी रखवांदा है। बड़ियां गल्लां इन्हें भोरे भारे हिंदुआ नूं मूर्ख ते बेसमझ मुसलमानां नूं अपने प्रभाव थले लिया के अपनी पीरी दा अपनी बजुर्गी दा ढोल बहुत उच्चा बजाया होया सी। चार पुश्तां तो यह गल चलती आ रही है, भाव गुरु नानक पातशाह तो लैके गुरु रामदास पातशाह तक कहिंदे ने यह दुकान गर्म सी, चल रही सी, पर मेरे मन विच ख्याल आंदा सी कि कदों इस नूं बंद किया जावे या इन आगवां नूं इस्लाम धर्म के अंदर लियांदा जावे। अगे लिखदा है कि खुसरो ने बगावत की, खुसरो इन्हां दे कोल आया, नेड़े रहा, इत्थों तक कि उसनूं लंगर भी छकाया, उस बारे दुआ भी की, केसर दा टिक्का भी उन्हां दे मत्थे उत्ते लाया। मेरी बेनती गुरु घर दे अंदर कोई लोड़वंद आ जावे उसनूं लंगर पानी मिलदा है, शरण मिलदी, रहन वास्ते टिकाणा मिलदा है, पर सतसंगत मत्थे ते टिक्का लाने की मर्यादा गुरु घर के अंदर नहीं। मत्थे ते चंदन का टिक्का लाने की मर्यादा गुरु घर के अंदर नहीं। पर यह गल जहांगीर लिखदा है, जदों मेरे कान के अंदर यह गल पई कि गुरु अर्जन देव जी महाराज ने खुसरो की इमदाद की है, उस वेले मैं हुक्म किया कि जासा शासत के कानून नाल इन्हां नूं खत्म कर दिता जावे, इन्हां दा परिवार, इन्हां दा माल अफसवाब घर बार मुर्तजा खां दे हवाले कर दिता जावे। हुण हुक्म जहांगीर आप कर रहा है सतगुरु महाराज की गिरफ्तारी का। एक गल ध्यान में रखियो, वड्डा इल्जाम खुसरो की इमदाद का लाया जाता है, तो लाया भी किन्ने, शेख अहमद सरहंदी ने, क्योंकि उसका श्रद्धालु फरीद बुखारी मुर्तजा खां जहांगीर के दरबार में बड़ा मान सत्कार प्राप्त कर चुका है। हुण सब तो वड्डा काम खुसरो नूं फड़न वाला, उसके साथियों नूं फड़न वाला यह मुर्तजा खां ने किया, फरीद बुखारी ने किया, क्योंकि जदों जान प्यारे अपनी जान बचाण वास्ते खुसरो दौड़िया, ये जदों लाहौर पहुंचिया, लाहौर के किले ते काबज होना चाहता है, पर मुर्तजा खान इसका मुकाबला किया, किले विच इनू जान नहीं दिता, ये जिमें अपनी जान बचाण वास्ते काबल वल दौड़िया, फड़िया गया, जिमें नू कैदी बना के लियांदा गया जहांगीर के सामने। इसके साथी हुसैन बेग, अब्दुल रहमान, ਉਹਨਾਂ ਨੂੰ ਜਿਵੇਂ ਗਾਂ ਦੇ ਚਮੜੇ ਵਿੱਚ ਮੜ ਕੇ ਜਾਂ ਖੋਤੇ ਦੇ ਚਮੜੇ ਵਿੱਚ ਮੜ ਕੇ ਕਤਲ ਕੀਤਾ ਗਿਆ, ਮਾਰਿਆ ਗਿਆ, ਖਤਮ ਕੀਤਾ ਗਿਆ। ਖੁਸਰੋ ਵੀ ਮਾਰਿਆ ਗਿਆ, ਉਸਦੇ ਸਾਥੀ ਇਮਦਾਦ ਕਰਨ ਵਾਲੇ ਆਗਰੇ ਤੋਂ ਲੈ ਕੇ ਰਸਤੇ ਦੇ ਅੰਦਰ, ਕਿਉਂਕਿ ਜਹਾਂਗੀਰ ਤੁਰਿਆ ਆ ਰਿਹਾ, ਸਭਨਾਂ ਨੂੰ ਉਹ ਸਜਾਵਾਂ ਦਿੰਦਾ ਆ ਰਿਹਾ। ਪਰ ਸਾਧ ਸੰਗਤ, ਮਈ ਦੇ ਪਹਿਲੇ ਹਫ਼ਤੇ ਤੱਕ ਸਭ ਇਮਦਾਦ ਕਰਨ ਵਾਲਿਆਂ ਨੂੰ ਸਜਾਵਾਂ ਦਿੱਤੀਆਂ ਗਈਆਂ ਨੇ। ਗੁਰੂ ਅਰਜਨ ਦੇਵ ਜੀ ਦਾ ਨਾਮ ਉਦੋਂ ਤੱਕ ਨਹੀਂ ਆਇਆ। ਸ਼ੇਖ ਅਹਿਮਦ ਸਰਹੰਦੀ ਨੇ ਫਰੀਦ ਬੁਖਾਰੀ ਨੂੰ ਕਿਹਾ ਕਿ ਸਾਡੇ ਇਸਲਾਮ ਦੇ ਪ੍ਰਚਾਰ ਵਿੱਚ ਗੁਰੂ ਅਰਜਨ ਦੇਵ ਜੀ ਸਭ ਤੋਂ ਵੱਡਾ ਅੜਿੱਕਾ ਹਨ, ਅਰੋੜਾ ਹਨ, ਅਤੇ ਜੇ ਹੁਣ ਇਹਨਾਂ ਨੂੰ ਆਪਾਂ ਖਤਮ ਨਾ ਕਰ ਸਕੇ ਤਾਂ ਫਿਰ ਆਪਾਂ ਕਦੀ ਵੀ ਇਹਨਾਂ ਦਾ ਨੁਕਸਾਨ ਨਹੀਂ ਕਰ ਸਕਾਂਗੇ। ਖੁਸਰੋ ਦੀ ਬਗਾਵ ਜਿਹੜੀ ਹੈ, ਇਮਦਾਦ ਕਰਨ ਦਾ ਇਲਜ਼ਾਮ ਸ਼ੇਖ ਅਹਿਮਦ ਸਰਹੰਦੀ, ਫਰੀਦ ਬੁਖਾਰੀ ਅਤੇ ਸਾਰੀ ਦੁਸ਼ ਚੌਂਕੜੀ ਨੇ ਮਿਲ ਕੇ ਲਾਇਆ, ਕਿਉਂਕਿ ਹੁਕਮ 23 ਮਈ ਨੂੰ ਹੋ ਰਿਹਾ। 23 ਮਈ ਨੂੰ ਸਤਿਗੁਰੂ ਮਹਾਰਾਜ ਨੂੰ ਬੁਲਾਉਣ ਦਾ ਹੁਕਮ ਹੋ ਰਿਹਾ। ਸਾਰਾ ਕੁਝ ਮਈ ਦੇ ਪਹਿਲੇ ਹਫ਼ਤੇ ਤੱਕ ਹੋ ਗਿਆ, ਸਤਿਗੁਰੂ ਦਾ ਨਾਮ ਨਹੀਂ। ਪਰ ਇਹ ਖੁਸਰੋ ਦੀ ਇਮਦਾਦ ਕਰਨ ਦਾ ਇਲਜ਼ਾਮ ਕੇਵਲ ਅਤੇ ਕੇਵਲ ਘਾੜਤ ਘੜੀ ਗਈ ਅਤੇ 23 ਮਈ ਨੂੰ ਜਹਾਂਗੀਰ ਨੇ ਹੁਕਮ ਜਾਰੀ ਕੀਤਾ ਹੈ। ਗੁਰੂ ਮਹਾਰਾਜ ਲਾਹੌਰ ਤੋਂ ਚੱਲਣ ਲੱਗੇ ਨੇ। ਆਪਾਂ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਗੁਰਿਆਈ ਪੁਰਬ ਆ ਪਿਛਲੇ ਦਿਨੀ ਮਨਾਇਆ, ਕਿਉਂਕਿ ਸਤਿਗੁਰੂ ਮਹਾਰਾਜ ਤੁਰਨ ਲੱਗਿਆ ਆਪਣੇ ਸਾਥੀ, ਜਿੱਥੇ ਉਹਨਾਂ ਨੇ ਭਾਈ ਪੈੜਾ, ਭਾਈ ਲੰਗਾ, ਭਾਈ ਜੇਠਾ, ਭਾਈ ਬਿਧੀ ਚੰਦ, ਇਹਨਾਂ ਸਾਰਿਆਂ ਨੂੰ ਆਪਣੇ ਨਾਲ ਲਿਆ। ਉੱਥੇ ਸਾਧ ਸੰਗਤ ਬੜੇ ਪਿਆਰ ਨਾਲ ਗੁਰਿਆਈ ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਦੇ ਕੇ ਲਾਹੌਰ ਵੱਲ ਚੱਲਣ ਲੱਗੇ ਨੇ ਅਤੇ ਕਹਿਣ ਲੱਗੇਗਾ, ਆਖਣ ਲੱਗੇ ਕੇਸਰ ਸਿੰਘ ਛਿੱਬਰ ਦੇ ਲਿਖਣ ਮੁਤਾਬਕ, ਲੱਗੇਗਾ ਸੀਸ ਇਹ ਨੇਚਾ ਆਇਆ, ਅਸੀਂ ਹੋਵਾ ਤੁਰਕਾਂ ਕੋਲ ਜਾਣਾ। ਫਿਰ ਅੱਗੇ ਕਹਿੰਦੇ ਨੇ, ਉਹਨਾਂ ਕਰਨੀ ਹੈ ਹੁਜਤ, ਸਰੀਰ ਹੈ ਛੱਡਣਾ, ਇਹ ਨਿਸ਼ਚਾ ਹੈ ਆਇਆ। ਕੇਸਰ ਸਿੰਘ ਛਿੱਬਰ ਲਿਖਦਾ ਹੈ ਕਿ ਮਹਾਰਾਜ ਨੇ ਆਖਿਆ, ਰਜ਼ਾਏ ਖਾਵੰਦ ਦੀ ਹੈ, ਰਜ਼ਾਏ ਖਾਵੰਦ ਦੀ ਹੈ, ਇਹ ਹੈ ਹੋਣਾ। ਭਾਵ ਤੁਰਨ ਲੱਗਿਆ ਮਹਾਰਾਜ ਨੂੰ ਪਤਾ ਸੀ ਸਰੀਰ ਲੱਗਣਾ, ਸਰੀਰ ਛੱਡਣਾ, ਕਿਉਂਕਿ ਸਾਰਾ ਕੁਝ ਮਹਾਰਾਜ ਕਰਕੇ ਤੁਰੇ ਨੇ। ਅਤੇ ਜਦੋਂ ਲਾਹੌਰ ਪਹੁੰਚੇ, ਹੁਕਮ ਜਾਰੀ ਕਰਕੇ ਬਾਦਸ਼ਾਹ ਆਪ ਭਾਵੇਂ ਚਲਾ ਗਿਆ, ਪਰ ਇਹ ਸਭ ਕੁਝ ਮੁਰਤਜ਼ਾ ਖਾਂ ਨੇ ਕੀਤਾ। ਮੁਰਤਜ਼ਾ ਖਾਂ ਨੇ, ਫਰੀਦ ਬੁਖਾਰੀ ਨੇ ਚੰਦੂ ਦੇ ਹਵਾਲੇ ਕਰ ਦਿੱਤਾ। ਭਾਵੇਂ ਵਿਦਵਾਨ ਕਹਿੰਦੇ ਨੇ ਇਸ ਬਾਰੇ, ਮੁਰਤਜ਼ਾ ਖਾਂ ਨੇ ਪੈਸਾ ਵੀ ਲਿਆ, ਚੰਦੂ ਨੇ ਪੈਸਾ ਦਿੱਤਾ ਵੀ ਕੇਵਲ ਅਤੇ ਕੇਵਲ ਆਪਣਾ ਬਦਲਾ ਲੈਣ ਦੀ ਖਾਤਰ। ਇਹ ਸਾਰੇ ਤਸੀਏ ਚੰਦੂ ਦੇ ਘਰ ਦਿੱਤੇ ਗਏ, ਅਤੇ ਬਾਕੀ ਲੋ ਕੇ ਸਮਝਦੇ ਨੇ ਵੀ ਸਾਰਾ ਕੁਝ ਚੰਦੂ ਨੇ ਕੀਤਾ। ਨਹੀਂ, ਚੰਦੂ ਆਪਣੇ ਘਰ ਵਿੱਚ ਤਸੀਹੇ ਦਿੰਦਾ, ਇਸ ਵਾਸਤੇ ਚੰਦੂ ਦਾ ਨਾਮ ਸਾਧ ਸੰਗਤ ਜ਼ਿਆਦਾ ਆਇਆ। ਪਹਿਲਾਂ ਜਿਵੇਂ ਉਹਨੇ 3 ਸ਼ਰਤਾਂ ਰੱਖੀਆਂ, ਇਸਲਾਮ ਧਰਮ ਕਬੂਲ ਕਰਨ ਦੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਹਜ਼ਰਤ ਸਾਹਿਬ ਦੀ ਬਾਰੀ ਚੜ੍ਹਾਉਣ ਦੀ, ਅਤੇ ਜਾਂ ਫਿਰ ਰਿਸ਼ਤਾ ਮੰਨਣ ਦੀ। ਅਤੇ ਇਹ ਤਿੰਨੇ ਚੀਜ਼ਾਂ ਨਹੀਂ ਮੰਨਦੇ ਅਤੇ ਫਿਰ ਜਿਹੜਾ ਹੈ ਮੌਤ ਨੂੰ ਪ੍ਰਾਪਤ ਕਰਨ ਦੇ ਲਈ ਤਿਆਰ ਹੋ ਜਾਣ। ਸਤਿਗੁਰੂ ਮਹਾਰਾਜ ਨੇ ਤਿੰਨਾਂ ਚੀਜ਼ਾਂ ਤੋਂ ਇਨਕਾਰ ਕਰ ਦਿੱਤਾ। ਪਾਤਸ਼ਾਹ ਜੀ ਕਹਿਣ ਲੱਗੇ, ਅਸੀਂ ਆਪਣੇ ਧਰਮ 'ਤੇ ਨਿਸ਼ਚਾ ਰੱਖਦੇ ਹਾਂ, ਜਿਹੜਾ ਆਪਣੇ ਧਰਮ 'ਤੇ ਨਿਸ਼ਚਾ ਨਹੀਂ ਰੱਖਦਾ ਉਹ ਕਿਸੇ ਵੀ ਧਰਮ 'ਤੇ ਨਿਸ਼ਚਾ ਨਹੀਂ ਰੱਖ ਸਕਦਾ। ਦੂਜੀ ਗੱਲ, ਮਹਾਰਾਜ ਕਹਿਣ ਲੱਗੇ, ਬਾਣੀ ਅਕਾਲ ਪੁਰਖ ਦੀ ਹੈ, ਜੋ ਲਿਖਵਾਇਆ ਲਿਖ ਦਿੱਤਾ ਹੈ, ਇਸ ਵਿੱਚ ਕੋਈ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਰਿਸ਼ਤਾ ਲੈਣ ਦੀ ਗੱਲ, ਸੰਗਤਾਂ ਦਾ ਹੁਕਮ ਹੈ, ਸੰਗਤਾਂ ਦਾ ਹੁਕਮ ਅਸੀਂ ਟਾਲ ਨਹੀਂ ਸਕਦੇ, ਸੰਗਤ ਦਾ ਸਤਿਕਾਰ ਹੈ। ਹਾਂ, ਮੌਤ ਖਿੜੇ ਮੱਥੇ ਪ੍ਰਵਾਨ ਕਰਨ ਦੇ ਲਈ ਤਿਆਰ ਹਾਂ, ਕਿਉਂਕਿ ਮਹਾਰਾਜ ਨੂੰ ਪਤਾ ਹੈ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ ਨਾ ਉਹ ਨਿਰਧਨ ਨਾ ਹਮ ਭੁੱਖੇ ਨਾ ਉਸ ਦੋਖ ਨਾ ਹਮਕੋ ਦੁਖੇ। ਮਹਾਰਾਜ ਆਖਦੇ ਨੇ ਮੈਨੂੰ ਤਾਂ ਕੇਵਲ ਤੇ ਕੇਵਲ ਜੀਵਨ ਦਾਨ ਦੇਣ ਵਾਲੇ ਵਾਹਿਗੁਰੂ ਪਰਮਾਤਮਾ ਤੇ ਹੀ ਵਿਸ਼ਵਾਸ ਹੈ, ਭਰੋਸਾ ਹੈ। ਤੇ ਸਤਸੰਗਤ ਪਹਿਲਾਂ ਸਤਿਗੁਰੂ ਮਹਾਰਾਜ ਨੂੰ ਦੇਗ ਵਿੱਚ ਉਬਾਲਿਆ ਗਿਆ, ਫਿਰ ਤਵੀ ਤੇ ਬਿਠਾਇਆ ਗਿਆ, ਗਰਮ ਰੇਤਾ ਸੀਸ ਤੇ ਪਾਇਆ ਗਿਆ। ਇਹ ਸਿਲਸਿਲਾ ਚੱਲਦਾ ਰਿਹਾ ਵਾਰੀ ਵਾਰੀ। ਕਿਸੇ ਵਿਦਵਾਨ ਨੇ ਬੜਾ ਸੁੰਦਰ ਕਥਨ ਕੀਤਾ ਹੈ, ਚੰਦੂ ਚੰਦਰਾ ਚੰਦ ਚੜ੍ਹਾਉਣ ਲੱਗਾ ਲੱਗਾ ਕਹਿਣ ਲੋਹ ਤਪਾਓ ਛੇਤੀ, ਸੂਰਜ ਲਾਹ ਕੇ ਪੀ ਕੇ ਰੇਤ ਉਸਤੀ ਅਰਜਨ ਗੁਰੂ ਦੇ ਸੀਸ ਵਿੱਚ ਪਾਓ ਛੇਤੀ। ਤੇ ਕਹਿੰਦੇ ਨੇ ਹੁਕਮ ਕਰ ਦਿੱਤਾ ਚੰਦੂ ਨੇ, ਸਤਿਗੁਰੂ ਆਏ ਨੇ। ਸਤਿਗੁਰੂ ਆਏ ਤੇ ਵੇਖ ਕੇ ਕਹਿਣ ਲੱਗੇ ਤੁਹਾਨੂੰ ਲੋਹ ਤਪਾਉਣ ਦਾ ਢੰਗ ਕੋਈ ਨਹੀਂ, ਜਿਹੜਾ ਰੰਗ ਸ਼ਹੀਦੀ ਅੱਜ ਮੰਗਦੀ ਹੈ ਇਸ ਲੋਹ ਤੇ ਜਾਪਦਾ ਰੰਗ ਕੋਈ ਨਹੀਂ। ਸਤਿਗੁਰੂ ਮਹਾਰਾਜ ਨੇ ਆਖਿਆ ਤੁਹਾਨੂੰ ਲੋਹ ਤਪਾਉਣ ਦਾ ਢੰਗ ਨਹੀਂ ਆਇਆ, ਤੁਹਾਨੂੰ ਤਰੀਕਾ ਨਹੀਂ ਆਇਆ। ਸਤਸੰਗਤ ਬਚਨ ਮਹਾਰਾਜ ਦੇ ਆਪਾਂ ਦੁਹਰਾਏ ਨੇ ਪਹਿਲਾਂ ਮੰਗਲਾਚਰਨ ਦੇ ਰੂਪ ਵਿੱਚ ਵੀ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਤਿਗੁਰੂ ਮਹਾਰਾਜ ਦੇ ਬੜੇ ਬਚਨ ਨੇ ਜਿਹੜੇ ਕਈ ਦਿਨਾਂ ਤੋਂ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੀਰਤਨ ਦੇ ਰੂਪ ਵਿੱਚ ਕੀਰਤਨੀਆਂ ਦੁਹਰਾ ਰਹੇ ਨੇ। ਮੇਰੀ ਬੇਨਤੀ, ਸਤਿਗੁਰੂ ਮਹਾਰਾਜ ਦੇ ਪਾਵਨ ਬਚਨ ਆਪਾਂ ਪੜ੍ਹਦਿਆਂ ਭੱਟਾਂ ਦੇ ਸਵਈਏ, 21 ਸਵਈਏ ਸਤਿਗੁਰੂ ਮਹਾਰਾਜ ਦੀ ਉਸਤਤ ਵਿੱਚ ਭੱਟਾਂ ਨੇ ਉਚਾਰਨ ਕੀਤੇ ਨੇ। ਕਦੀ ਉਹਨਾਂ ਨੂੰ ਸਾਧ ਸੰਗਤ ਪ੍ਰਤੱਖ ਹਰ ਆਖਿਆ, ਕਦੀ ਉਹਨਾਂ ਦੇ ਪ੍ਰਤੀ ਇਹ ਵਜਨ ਕਹੇ, ਧਰਨ ਗਗਨ ਨਵਖੰਡ ਮੈਂ ਜੋ ਸਰੂਪੀ ਰਹੋ ਪਰ ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਸਤਿਗੁਰੂ ਮਹਾਰਾਜ ਦੇ ਪ੍ਰਤੀ ਉਹਨਾਂ ਨੇ ਬੜੇ ਵਚਨ ਕਹੇ, ਪਰ ਮਹਾਰਾਜ ਦੇ ਸਰੀਰ ਨੂੰ ਤਸੀਹੇ ਦਿੱਤੇ ਜਾ ਰਹੇ ਨੇ। ਪਰ ਮਹਾਰਾਜ ਆਖਦੇ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਭਾਈ ਗੁਰਦਾਸ ਜੀ ਦਾ ਇਹ ਵਚਨ ਆਪਾਂ ਪੜ੍ਹਦੇ ਹਾਂ, ਗੁਰ ਅਰਜਨ ਵਿੱਟੋ ਕੁਰਬਾਨੀ, ਗੁਰ ਅਰਜਨ ਵਿੱਟੋ ਕੁਰਬਾਨੀ। ਜਦੋਂ ਅੰਸਮਾ ਆਇਆ, ਜਿਵੇਂ ਮੱਛੀ ਪਾਣੀ ਦੇ ਅੰਦਰ ਕਲੋਲਾਂ ਕਰਦੀ ਏ ਪਾਣੀ ਦਾ ਤਿਆਗ ਨਹੀਂ ਕਰਦੀ, ਜਿਵੇਂ ਕਹਿੰਦੇ ਨੇ ਭਵਰਾ ਫਵਰ ਫੁੱਲ ਦੀ ਜਿਹੜਾ ਹੈ, ਕਮਲ ਫੁੱਲ ਦੀ ਜਿਹੜੀ ਹੈ ਉਹ ਸੁਗੰਧੀ ਲੈਂਦਾ ਹੈ ਪਰ ਉਹਨੂੰ ਛੱਡ ਕੇ ਕਿਤੇ ਨਹੀਂ ਜਾਂਦਾ, ਜਿਵੇਂ ਮ੍ਰਿਗ ਸਾਧ ਸੰਗਤ ਕੰਡੇ ਹੇੜੇ ਦੀ ਆਵਾਜ਼ ਸੁਣ ਕੇ ਆਪਣਾ ਕੰਨ ਉਸ ਉੱਤੇ ਰੱਖ ਦਿੰਦਾ, ਬੇਸ਼ੱਕ ਮੌਤ ਆ ਜਾਵੇ ਪਰ ਉਹਨੂੰ ਛੱਡ ਕੇ ਕਿਤੇ ਨਹੀਂ ਜਾਂਦਾ। ਬਿਲਕੁਲ ਇਸੇ ਤਰ੍ਹਾਂ ਭਾਈ ਸਾਹਿਬ ਆਖਦੇ ਹਨ ਕਿ ਗੁਰੂ ਦਾ ਉਪਦੇਸ਼ ਚੇਤੇ ਰੱਖਿਆ ਬਬੀਹੇ ਦੀ ਤਰ੍ਹਾਂ, ਜਿਵੇਂ ਬਬੀਹਾ ਸਵਾਤੀ ਬੂੰਦ ਦੇ ਨਾਲ ਪਿਆਰ ਕਰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਭੀੜ ਦਾ ਸਮਾਂ ਆਇਆ, ਮੁਸੀਬਤ ਦਾ ਸਮਾਂ ਆਇਆ, ਦੁੱਖ ਦਾ ਸਮਾਂ ਆਇਆ, ਗੁਰੂ ਉਪਦੇਸ਼ ਨੂੰ ਭੁਲਾਇਆ ਨਹੀਂ, ਪਿਰਮ ਰਸ ਦੇ ਅੰਦਰ ਸਾਧ ਸੰਗਤ ਦੀ ਕਿਰਪਾ ਦੇ ਨਾਲ ਅਡੋਲ ਆਪਣੇ ਜੀਵਨ ਦੇ ਅੰਦਰ ਰਹੇ। ਤੇ ਸਾਧ ਸੰਗਤ ਜਦੋਂ ਆਪਾਂ ਸੱਤੇ ਤੇ ਬਲਵੰਡ ਦੇ ਬਚਨ ਪੜ੍ਹਦੇ ਹਾਂ, ਉਹ ਆਖਦੇ ਨੇ ਚਾਰੇ ਜਾਗੇ ਚੌਂ ਜੁਗੀ ਪੰਚਾਇਨ ਆਪੇ ਹੋਵਾ, ਆਪੀ ਨੇ ਆਪ ਸਾਜਿਓ ਸਾਜਿਓਨ, ਆਪੇ ਥਮ ਖਲੋਵਾ, ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਨ ਜਾਵਨੀ ਹਰ ਆਪੇ ਨਵਨ ਰੋਵਾ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖਿਵੇ ਚੰਦੋਵਾ, ਉਗਵਨੋ ਤੇ ਅਥਾਵਨੋ ਚੋ ਚੱਕੀ ਕੀਅਨ ਲੋਵਾ, ਦੂਣੀ ਚੌਰੀ ਕਰਾ ਮਾਤ ਸੱਚੇ ਦਾ ਸੱਚਾ ਢੋਵਾ, ਚਾਰੇ ਜਾਗੇ ਚੌਂ ਜੁਗੀ ਪੰਚਾਇਨ ਆਪੇ ਹੋਵਾ। ਸਤਿਗੁਰੂ ਮਹਾਰਾਜ ਨੇ ਚਾਰ ਗੁਰੂ ਸਾਹਿਬਾਨ ਜਿਹੜੇ ਅਕਾਲ ਪੁਰਖ ਦੇ ਪੁਜਾਰੀ ਨੇ ਉਹਨਾਂ ਦੀ ਥਾਂ ਤੇ ਤਖ਼ਤ ਨੂੰ ਸੰਭਾਲਿਆ, ਤੇ ਗੁਰੂ ਅਰਜਨ ਦੇਵ ਜੀ ਦਾ ਸਮਾਂ ਆਇਆ, ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਸਾਧ ਸੰਗਤ ਮਹਾਰਾਜ ਦੀ ਵਡਿਆਈ ਹੋ ਰਹੀ ਹੈ, ਮਹਾਰਾਜ ਦਾ ਸਤਿਕਾਰ ਹੋ ਰਿਹਾ, ਮਹਾਰਾਜ ਦੀ ਜੈ ਜੈਕਾਰ ਹੋ ਰਹੀ ਹੈ। ਤੇ ਸਤਿਗੁਰੂ ਮਹਾਰਾਜ ਨੇ ਸਾਧ ਸੰਗਤ ਪਹਿਲਾਂ ਉਬਲਦੀ ਦੇਗ ਦਾ ਸੇਕ ਵੀ ਸਹਾਰਿਆ, ਫਿਰ ਤਪਦੀ ਲੋਹ ਤੇ ਬੈਠੇ ਸੀਸ ਵਿੱਚ ਰੇਤਾ ਵੀ ਪਾਇਆ ਗਿਆ। ਆਖਰ ਇਹਨਾਂ ਦੀ ਤਸੱਲੀ ਨਾ ਹੋਈ ਤੇ ਇਹਨਾਂ ਨੇ ਸਾਧ ਸੰਗਤ ਜਿਹੜਾ ਸਰੀਰ ਛਾਲੇ ਛਾਲੇ ਹੋਇਆ ਪਿਆ ਸੀ ਉਸ ਸਰੀਰ ਨੂੰ ਰਾਵੀ ਨਦੀ ਦੇ ਅੰਦਰ ਰੋੜ ਦਿੱਤਾ, ਜਿੱਥੇ ਅੱਜ ਦਿਓੜਾ ਸਾਹਿਬ ਜਿਹੜਾ ਗੁਰਦੁਆਰਾ ਨਾ ਡੇਰਾ ਸਾਹਿਬ ਉਹ ਬਣਿਆ ਹੋਇਆ ਹੈ। ਸਤਿਗੁਰਾਂ ਨੇ ਇੱਥੇ ਰਾਵੀ ਦੇ ਕਿਨਾਰੇ ਜਿੱਥੇ ਗੁਰਦੁਆਰਾ ਬਣਿਆ ਹੋਇਆ ਹੈ ਇੱਥੇ ਆਪਣੇ ਸਰੀਰ ਨੂੰ ਤਿਆਗਿਆ, ਪਰ ਸਾਨੂੰ ਇੱਕ ਸੁਨੇਹਾ ਦੇ ਗਏ ਪਿਆਰਿਓ, ਸੱਚਾਈ ਤੇ ਧਰਮ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਉਂਦਿਆ ਹੋਇਆ ਅਡੋਲ ਰਹਿਣਾ। ਬੇਸ਼ੱਕ ਜਿੰਨੇ ਮਰਜ਼ੀ ਵਿਰੋਧੀ ਜਿਹੜੇ ਹਨ ਡੁਡਾਉਣ ਵਾਲੇ ਤਸੱਈਏ ਦੇਣ, ਤੁਸੀਂ ਡੋਲਣਾ ਨਹੀਂ। ਹਾਂ, ਜਿਹੜਾ ਸੱਚ ਤੇ ਟੁੱਕ ਜਾਵੇਗਾ, ਜਿਹੜਾ ਸੱਚ ਤੇ ਠਹਿਰ ਜਾਵੇਗਾ, ਉਸ ਬਾਰੇ ਆਪਾਂ ਆਮ ਪੜ੍ਹਦੇ ਹਾਂ, ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ। ਇਹ ਵੱਖਰੀ ਗੱਲ ਹੈ, ਪਾਪੀ ਥੋੜੇ ਸਮੇਂ ਵਾਸਤੇ ਸਾਧ ਸੰਗਤ ਆਪਣਾ ਪ੍ਰਭਾਵ ਲੋਕਾਂ ਦੇ ਮਨਾਂ ਤੇ ਪਾ ਜਾਂਦਾ, ਪਰ ਵਾਹਿਗੁਰੂ ਦੀ ਦਰਗਾਹ ਅੰਦਰ ਧਰਮੀਆਂ ਦਾ ਜੈਕਾਰ ਹੈ ਤੇ ਪਾਪੀ ਜਿਹੜੇ ਨੇ ਇਹਨਾਂ ਨੂੰ ਡੰਡ ਮਿਲਦਾ। ਸੱਚ ਦੀ ਜਿੱਤ ਹੁੰਦੀ ਹੈ, ਝੂਠ ਹਾਰਦਾ ਹੈ। ਬੇਸ਼ੱਕ ਅੱਜ ਵੀ ਝੂਠ ਦਾ ਪੱਲਾ ਫੜਨ ਵਾਲੇ ਕੁਝ ਸਮੇਂ ਤੱਕ ਸੱਚ ਨੂੰ ਬੋਲਣ ਵਾਲਿਆਂ ਨੂੰ ਸਾਧ ਸੰਗਤ ਦਬਾ ਸਕਦੇ ਹਨ, ਪਰ ਸੱਚ ਦੀ ਆਵਾਜ਼ ਨੂੰ ਜਿਹੜਾ ਇਹ ਮੁਕਾਇਆ ਨਹੀਂ ਜਾ ਸਕਦਾ। ਇਸ ਵਾਸਤੇ ਸਤਿਗੁਰੂ ਸਾਨੂੰ ਪ੍ਰੇਰਨਾ ਕਰਦੇ ਨੇ ਕਿ ਪਿਆਰਿਓ, ਅੱਜ ਦੇ ਦਿਨ ਆਪਾਂ ਵੀ ਬੇਸ਼ੱਕ ਸਬੀਲਾ ਲਾਨੇ ਆ, ਪਰ ਨਾਲ ਦੀ ਨਾਲ ਗੁਰੂ ਸ਼ਬਦ ਦਾ ਲੰਗਰ ਵੀ ਲਾਈਏ ਤੇ ਆਪਾਂ ਵੱਧ ਤੋਂ ਵੱਧ ਗੁਰੂ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਉਹਨੂੰ ਜੀਵਨ ਦੇ ਅੰਦਰ ਪੜ੍ਹੀਏ ਤੇ ਜਿਹੜੀਆਂ ਲਸਾਨੀ ਬੇਸ਼ਮਾਲ ਬੇਮਿਸਾਲ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਹਨ ਉਹਨਾਂ ਨੂੰ ਆਪਣੇ ਸਾਹਮਣੇ ਰੱਖ ਕੇ ਆਪ ਵੀ ਆਪਣਾ ਜੀਵਨ ਜੀਵੀਏ, ਆਪਣੇ ਬੱਚਿਆਂ ਨੂੰ ਵੀ ਪ੍ਰੇਰਨਾ ਕਰੀਏ ਤੇ ਜਦੋਂ ਆਪਾਂ ਆਪ ਜੁੜਾਂਗੇ ਬੱਚੇ ਜੁੜਨਗੇ ਤੇ ਫਿਰ ਸਾਧ ਸੰਗਤ ਪਰਿਵਾਰ ਦੇ ਸਹਿਤ ਅਸੀਂ ਸਾਰੇ ਗੁਰੂ ਅਤੇ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣਾਂਗੇ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਫਿਰ ਬੇਨਤੀ ਦੁਹਰਾਵਾਂਗਾ। ਸਤਿਗੁਰਾਂ ਦੀ ਸ਼ਹਾਦਤ ਕੇਵਲ ਤੇ ਕੇਵਲ ਸਿੱਖ ਤੇ ਸਿੱਖੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਨੂੰ ਬਚਾਉਣ ਵਾਸਤੇ ਹੀ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਦਿੱਤੀ ਜੀ। ਆਓ ਸ਼ਬਦ ਦੇ ਅਖਰੀ ਅਰਥ ਆਪਾਂ ਸਾਂਝੇ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ।
ਸੋਰਠ ਰਾਗ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ, ਘਰ ਪਹਿਲੇ ਦੇ ਅੰਦਰ ਗਾਣਾ ਹੈ, ਭਾਵੇਂ ਇਹ ਅਸ਼ਟਪਦੀ ਹੈ ਪਰ ਇੱਥੇ ਅਸ਼ਟਪਦੀਆਂ ਆਇਆ, ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਇੱਥੋਂ ਅਸ਼ਟਪਦੀਆਂ ਆਰੰਭ ਹੋ ਰਹੀਆਂ ਹਨ। ਇਹ ਅਸ਼ਟਪਦੀ ਹੈ, ਵਾਹਿਗੁਰੂ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਭ ਜਗ ਜਿਨਹੈ ਉਪਾਇਆ ਭਾਈ, ਕਾਰਣ ਕਾਰਣ ਸਮਰੱਥ।
ਜਿਸ ਵਾਹਿਗੁਰੂ ਪਰਮਾਤਮਾ ਨੇ ਸਾਰਾ ਸੰਸਾਰ ਪੈਦਾ ਕੀਤਾ, ਉਹ ਸਾਰੇ ਜਗਤ ਦਾ ਮੂਲ ਹੈ, ਸਮਰੱਥ ਤੋਂ ਭਾਵ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਜੋ ਕਰਨਾ ਚਾਹੇ ਕਰ ਸਕਦਾ ਹੈ।
ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ।
ਜਿਸ ਵਾਹਿਗੁਰੂ ਪਰਮਾਤਮਾ ਨੇ ਆਪਣੀ ਵੱਥ ਦੇ ਕੇ, ਸੱਤਿਆ ਦੇ ਕੇ ਸਾਡੀ ਜਿੰਦ ਸਾਡੇ ਸਰੀਰ ਦੇ ਅੰਦਰ ਟਿਕਾਈ ਹੈ, ਪਹਿਲਾਂ ਉਹਨੇ ਆਪਣੀ ਸੱਤਿਆ ਦੇ ਨਾਲ ਸਰੀਰ ਬਣਾਇਆ ਤੇ ਫਿਰ ਇਸ ਸਰੀਰ ਦੇ ਅੰਦਰ ਜਿੰਦ ਟਿਕਾਈ।
ਕਿਨ ਕਹੀਐ ਕਿਉਂ ਦੇਖੀਐ ਭਾਈ, ਕਰਤਾ ਏਕ ਅਕਥ।
ਉਸ ਵਾਹਿਗੁਰੂ ਪਰਮਾਤਮਾ ਬਾਰੇ ਕੀ ਕਿਹਾ ਜਾ ਸਕਦਾ, ਉਹਨੂੰ ਕਿਵੇਂ ਦੇਖਿਆ ਜਾ ਸਕਦਾ, ਕਿਉਂਕਿ ਉਹ ਤਾਂ ਕਥਨ ਤੋਂ ਰਹਿਤ ਹੈ।
ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤਥ।
ਹਾਂ, ਜਿਹੜਾ ਅਕਥ ਹੈ, ਜਿਹੜਾ ਦੇਖਿਆ ਨਹੀਂ ਜਾ ਸਕਦਾ, ਜਿਸ ਬਾਰੇ ਕਿਹਾ ਨਹੀਂ ਜਾ ਸਕਦਾ, ਗੋਬਿੰਦ ਦੇ ਰੂਪ ਗੁਰੂ ਦੇ ਨਾਲ ਮਿਲ ਕੇ ਜਦੋਂ ਉਸ ਵਾਹਿਗੁਰੂ ਪਰਮਾਤਮਾ ਨੂੰ ਸਲਾਹਾਂਗੇ, ਉਸ ਦੀ ਸਿਫਤ ਸਲਾਹ ਕਰਾਂਗੇ, ਤੇ ਫਿਰ ਉਸ ਤੱਥ ਬਾਰੇ, ਵਾਹਿਗੁਰੂ ਪਰਮਾਤਮਾ ਬਾਰੇ ਜਾਣਕਾਰੀ ਪ੍ਰਾਪਤ ਹੋ ਜਾਵੇਗੀ।
ਮੇਰੇ ਮਨ ਜਪੀਐ ਹਰ ਭਗਵੰਤਾ।
ਇਹ ਮੇਰੇ ਮਨ ਉਸ ਭਗਵੰਤ ਵਾਹਿਗੁਰੂ ਪਰਮਾਤਮਾ ਨੂੰ ਜਪਣਾ ਚਾਹੀਦਾ ਹੈ।
ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ।
ਉਹ ਵਾਹਿਗੁਰੂ ਪਰਮਾਤਮਾ ਆਪਣੇ ਸੇਵਕਾਂ ਨੂੰ ਨਾਮ ਦੀ ਦਾਤ ਦਿੰਦਾ ਹੈ। ਉਸ ਦੀ ਕਿਰਪਾ ਤੋਂ ਬਗੈਰ ਨਾਮ ਦੀ ਦਾਤ ਨਹੀਂ ਮਿਲਦੀ, ਤੇ ਨਾਮ ਜਿਹੜਾ ਹੈ ਦੁੱਖਾਂ ਦੇ ਨਾਸ਼ ਕਰਨ ਵਾਲਾ, ਦਰਦਾਂ ਦੇ ਨਾਸ਼ ਕਰਨ ਵਾਲਾ ਹੈ।
ਰਹਾਉ ਜਾ ਕੇ ਘਰ ਸਭ ਕਿਛ ਹੈ ਭਾਈ, ਨੌ ਨਿਧ ਪਰੇ ਭੰਡਾਰ।
ਜਿਸ ਵਾਹਿਗੁਰੂ ਪਰਮਾਤਮਾ ਦੇ ਘਰ ਵਿੱਚ ਸਭ ਕੁਝ ਹੈ, ਨੌ ਨਿਧੀਆਂ ਦੇ ਖਜ਼ਾਨੇ ਵੀ ਹਨ, ਤੇ ਵਾਹਿਗੁਰੂ ਪਰਮਾਤਮਾ ਦੇ ਘਰ ਵਿੱਚ ਭੰਡਾਰੇ ਭਰੇ ਪਏ ਨੇ।
ਤਿਸ ਕੀ ਕੀਮਤ ਨਾ ਪਵੇ ਭਾਈ, ਉੱਚਾ ਅਗਮ ਅਪਾਰ।
ਉਹ ਵਾਹਿਗੁਰੂ ਪਰਮਾਤਮਾ ਉੱਚਾ ਹੈ, ਅਪਹੁੰਚ ਹੈ, ਬੇਅੰਤ ਹੈ, ਉਸ ਦੀ ਕੀਮਤ ਨਹੀਂ ਕੋਈ ਪਾ ਸਕਦਾ।
ਜੀ ਜੰਤ ਪ੍ਰਿਤ ਪਾਲ ਦਾ ਭਾਈ, ਨਿਤ ਨਿਤ ਕਰਦਾ
ਸਾਰੇ ਜੀਵਾਂ ਦੀ ਪਾਲਣਾ ਕਰਦਾ, ਤੇ ਸਾਰੇ ਜੀਵਾਂ ਦੀ ਸਾਰ ਤੋਂ ਭਾਵ ਸੰਭਾਲ ਕਰਨ ਵਾਲਾ ਹੈ।
ਸਤਿਗੁਰ ਪੂਰਾ ਭੇਟੀਐ ਭਾਈ, ਸ਼ਬਦ ਮਿਲਾਵਣ ਹਾਰ।
ਪੂਰੇ ਸਤਿਗੁਰੂ ਦੇ ਨਾਲ ਮਿਲਾਪ ਕਰਨਾ ਚਾਹੀਦਾ ਭਾਈ, ਕਿਉਂਕਿ ਗੁਰੂ ਹੀ ਸ਼ਬਦ ਰਾਹੀਂ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾਂਦਾ ਹੈ।
ਸੱਚੇ ਚਰਨ ਸਰੇ ਵੀ ਹੈ ਭਾਈ, ਭ੍ਰਮ ਪਉ ਹੋਵੇ ਨਾਸ।
ਸੱਚੇ ਵਾਹਿਗੁਰੂ ਪਰਮਾਤਮਾ ਦੇ ਚਰਨ ਸੇਵਨਾ ਕਰੀਏ, ਚਰਨ ਸੇਵਨ ਦਾ ਲਾਭ ਕੀ ਹੋਵੇਗਾ? ਭਰਮ ਭੁਲੇਖੇ ਭਉ ਡਰ ਸਾਰੇ ਦੂਰ ਹੋ ਜਾਣਗੇ।
ਮਿਲ ਸੰਤ ਸਭਾ ਮਨ ਮਾਂਝੀਐ ਭਾਈ, ਹਰ ਕੈ ਨਾਮ ਨਿਵਾਸ।
ਹੇ ਭਾਈ, ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੀਏ, ਸੰਤ ਸਭਾ ਵਿੱਚ ਸੰਗਤ ਵਿੱਚ ਮਿਲ ਕੇ ਮਨ ਨੂੰ ਮਾਂਜਣਾ ਕਰੀਏ। ਇਹ ਜਦੋਂ ਆਪਾਂ ਸੰਗਤ ਵਿੱਚ ਆਉਣਾ, ਮਨ ਨੂੰ ਮਾਂਜਣਾ, ਮਨ ਨੂੰ ਜਿਹੜਾ ਸਾਫ਼ ਕਰਨ ਦਾ ਯਤਨ ਕਰਨਾ, ਸੰਤ ਸਭਾ ਮਨ ਮਾਂਜੀਏ ਭਾਈ, ਹਰ ਕੈ ਨਾਮ ਨਿਵਾਸ। ਜਦੋਂ ਗੁਰੂ ਦੀ ਸੰਗਤ ਵਿੱਚ ਬਹਿ ਕੇ ਮਨ ਨੂੰ ਮਾਂਜਾਂਗੇ, ਮਨ ਨੂੰ ਸਾਫ਼ ਕਰਾਂਗੇ, ਤੇ ਵਾਹਿਗੁਰੂ ਪਰਮਾਤਮਾ ਦਾ ਨਿਵਾਸ ਕੁਦਰਤੀ ਤੌਰ ਤੇ ਅੰਦਰ ਹੋ ਜਾਵੇਗਾ।
ਮਿਟੈ ਅੰਧੇਰਾ ਅਗਿਆਨਤਾ ਭਾਈ, ਕਮਲ ਹੋਵੇ ਪਰਗਾਸ।
ਅਗਿਆਨਤਾ ਦਾ ਅੰਧੇਰਾ ਅੰਦਰੋਂ ਜਦੋਂ ਮਿਟ ਜਾਂਦਾ ਹੈ, ਤੇ ਹਿਰਦਾ ਰੂਪੀ ਕੌਲ ਜਿਹੜਾ ਨਾ, ਇਹ ਖਿਲ ਜਾਂਦਾ, ਇਸ ਵਿੱਚ ਚਾਨਣ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ ਹੈ।
ਗੁਰ ਬਚਨੀ ਸੁਖ ਉਪਜੈ ਭਾਈ, ਸਭ ਫਲ ਸਤਿਗੁਰ ਪਾਸ।
ਗੁਰੂ ਦੇ ਬਚਨਾਂ ਰਾਹੀਂ ਆਤਮਕ ਸੁਖ ਅੰਦਰ ਪੈਦਾ ਹੁੰਦਾ ਹੈ, ਕਿਉਂਕਿ ਸਤਿਗੁਰੂ ਸਾਰੇ ਫਲ ਦੇਣ ਵਾਲਾ ਹੈ।
ਮੇਰਾ ਤੇਰਾ ਛੋਡੀਐ ਭਾਈ, ਹੋਈਐ ਸਭ ਕੀ ਤੂਰ।
ਤੇਰ ਮੇਰ ਛੱਡੀਏ, ਭਾਵ ਵਿਤਕਰੇ ਜਿਹੜੇ ਨੇ ਇਹਨਾਂ ਨੂੰ ਛੱਡੀਏ ਵੀ ਆਹ ਤੇਰਾ ਆਹ ਮੇਰਾ, ਨਹੀਂ। ਮਹਾਰਾਜ ਕਹਿੰਦੇ ਨੇ ਤੇਰ ਮੇਰ ਛੱਡ ਦਿਓ, ਤੇ ਹਉਮੈ ਨੂੰ ਛੱਡ ਕੇ ਸਾਰਿਆਂ ਦੀ ਚਰਨ ਧੂੜ ਹੋ ਜਾਵੋ।
ਘਟ ਘਟ ਬ੍ਰਹਮ ਪਸਾਰਿਆ ਭਾਈ, ਪੇਖੈ ਸੁਣੈ ਹਜੂਰ।
ਸਾਰੇ ਹਿਰਦਿਆਂ ਵਿੱਚ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਪਸਰਿਆ ਹੋਇਆ ਹੈ, ਤੇ ਸਾਰਿਆਂ ਦੇ ਉਹ ਕੀਤੇ ਕੰਮ ਵੇਖ ਰਿਹਾ, ਤੇ ਸਾਰਿਆਂ ਬਾਰੇ ਉਹ ਸੁਣ ਵੀ ਰਿਹਾ ਹੈ।
ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਐ ਚੂਰ।
ਜਿਸ ਦਿਨ ਵਾਹਿਗੁਰੂ ਪਰਮਾਤਮਾ ਵਿਸਰ ਜਾਂਦਾ ਹੈ, ਉਹ ਸਮਝ ਲਓ ਦਿਨ ਝੋਰੇ ਵਿੱਚ ਲੰਘਦਾ, ਚਿੰਤਾ ਵਿੱਚ ਲੰਘਦਾ ਹੈ।
ਕਰਨ ਕਰਾਵਨ ਸਮਰਥੋ ਭਾਈ, ਸਰਬ ਕਲਾ ਭਰਪੂਰ।
ਉਹ ਵਾਹਿਗੁਰੂ ਪਰਮਾਤਮਾ ਜਗਤ ਦਾ ਮੂਲ ਜਿਹੜਾ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਸਾਰੀਆਂ ਸ਼ਕਤੀਆਂ ਉਸ ਦੇ ਅੰਦਰ ਭਰਪੂਰ ਹਨ, ਪਰਿਪੂਰਨ ਹਨ।
ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਬਿਨਾਸ।
ਜਿਸ ਦੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਪ੍ਰੇਮ ਪਦਾਰਥ ਵੱਸ ਜਾਂਦਾ, ਨਾਮ ਵੱਸ ਜਾਂਦਾ, ਉਸ ਦੇ ਅੰਦਰੋਂ ਮੋਹ ਮਾਇਆ ਦਾ ਮੁੱਕ ਜਾਂਦਾ ਹੈ।
ਤਿਸ ਭਾਵੈ ਤਾਂ ਮੇਲ ਲਏ ਭਾਈ, ਹਿਰਦੈ ਨਾਮ ਨਿਵਾਸ।
ਵਾਹਿਗੁਰੂ ਪਰਮਾਤਮਾ ਨੂੰ ਚੰਗਾ ਲੱਗੇ ਆਪਣੇ ਨਾਲ ਮਿਲਾ ਲੈਂਦਾ, ਜਿਹਨੂੰ ਮਿਲਾ ਲੈਂਦਾ ਉਸ ਦੇ ਹਿਰਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ।
ਗੁਰਮੁਖ ਕਮਲ ਪਰਗਾਸੀਐ ਭਾਈ, ਹਿਰਦੈ ਹੋਵੈ ਪਰਗਾਸ।
ਗੁਰੂ ਦੀ ਸ਼ਰਨ ਵਿੱਚ ਪਿਆ ਹਿਰਦਾ ਰੂਪੀ ਕਮਲ ਜਿਹੜਾ ਹੈ, ਇਸ ਦੇ ਅੰਦਰ ਚਾਨਣ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ ਹੈ।
ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਮੌਲਿਆ ਧਰਤ ਆਕਾਸ਼।
ਗੁਰੂ ਦੀ ਕਿਰਪਾ ਨਾਲ ਜਿਸ ਦੇ ਅੰਦਰ ਵਾਹਿਗੁਰੂ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਉਹਨੂੰ ਇਹ ਜਾਪਦਾ ਹੈ ਧਰਤੀ ਆਕਾਸ਼ ਵਾਹਿਗੁਰੂ ਦੀ ਕਿਰਪਾ ਨਾਲ ਹੀ ਮੌਲੀ ਹੋਈ ਹੈ, ਖਿੜੀ ਹੋਈ ਹੈ।
ਗੁਰਪੂਰੈ ਸੰਤੋਖਿਆ ਭਾਈ, ਅਹਿਨਸ ਲਾਗਾ ਭਾਉ।
ਗੁਰੂ ਪੂਰਾ ਜਿਸ ਨੂੰ ਸੰਤੋਖ ਬਖਸ਼ਿਸ਼ ਕਰ ਦਿੰਦਾ, ਦਿਨ ਰਾਤ ਉਸਦਾ ਪਿਆਰ ਵਾਹਿਗੁਰੂ ਪਰਮਾਤਮਾ ਨਾਲ ਲੱਗ ਜਾਂਦਾ ਹੈ।
ਰਸਨਾ ਰਾਮ ਰਵੈ ਸਦਾ ਭਾਈ, ਸਾਚਾ ਸਾਧ ਸੁਆਉ।
ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ, ਰਸਨਾ ਨਾਲ ਹਰ ਵੇਲੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦਾ, ਕਿ ਉਹਨੂੰ ਕੋਈ ਸਮਝ ਆ ਜਾਂਦੀ ਹੈ ਕਿ ਇਹ ਸਵਾਦ ਹੀ ਸਦੀਵ ਕਾਲ ਰਹਿਣ ਵਾਲਾ ਹੈ।
ਕਰਨੀ ਸੁਣ ਸੁਣ ਜੀਵੀਐ ਭਾਈ, ਨਿਹ ਚਲ ਪਾਇਆ ਥਾਉ।
ਕੰਨਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਹਨ ਨਾਮ ਜਪਣ ਵਾਲੇ, ਤੇ ਉਹਨਾਂ ਨੂੰ ਉਹ ਟਿਕਾਣਾ ਪ੍ਰਾਪਤ ਹੋ ਜਾਂਦਾ ਜਿਹੜਾ ਕਦੀ ਨਾਸ਼ਵਾਨ ਨਹੀਂ ਹੁੰਦਾ।
ਜਿਸ ਪ੍ਰਤੀਤ ਨ ਆਵਈ ਭਾਈ, ਸੋ ਜੀਅੜਾ ਜਲ ਜਾਉ।
ਜਿਸ ਨੂੰ ਵਾਹਿਗੁਰੂ ਪਰਮਾਤਮਾ ਤੇ ਭਰੋਸਾ ਨਹੀਂ, ਪ੍ਰਤੀਤ ਨਹੀਂ, ਉਹ ਜੀਅੜਾ ਉਸਦੀ ਜਿੰਦ ਜਿਹੜੀ ਹੈ ਉਹ ਵਿਕਾਰਾਂ ਦੇ ਵਿੱਚ ਦਿਨ ਰਾਤ ਸੜਦੀ ਰਹਿੰਦੀ ਹੈ।
ਬਹੁ ਗੁਣ ਮੇਰੇ ਸਾਹਿਬੈ ਭਾਈ, ਹਉ ਤਿਸ ਕੈ ਬਲ ਜਾਉ।
ਮੇਰੇ ਮਾਲਕ ਵਿੱਚ ਬਹੁਤ ਗੁਣ ਹਨ ਤੇ ਮੈਂ ਆਪਣੇ ਮਾਲਕ ਤੋਂ ਹਮੇਸ਼ਾ ਹੀ ਕੁਰਬਾਨ ਜਾਂਦਾ ਹਾਂ।
ਉਹ ਨਿਰਗੁਣਿਆਰੇ ਪਾਲਦਾ ਭਾਈ, ਦੇ ਨਿਥਾਵੇ ਥਾਉ।
ਪਰਮਾਤਮਾ ਦਾ ਇਹ ਬਿਰਧ ਹੈ, ਗੁਣਾਂ ਵਾਲਿਆਂ ਦਾ ਸਾਰੇ ਸਤਿਕਾਰ ਕਰਦੇ ਨੇ, ਪਰ ਜਿਨ੍ਹਾਂ ਦੇ ਅੰਦਰ ਕੋਈ ਗੁਣ ਨਹੀਂ ਉਹਨਾਂ ਨੂੰ ਵੀ ਉਹ ਨਿਵਾਜਦਾ ਹੈ। ਵਾਹਿਗੁਰੂ ਪਰਮਾਤਮਾ ਨਿਰਗੁਣਿਆਰੇ ਜਿਹੜੇ ਹਨ ਉਹਨਾਂ ਨੂੰ ਵੀ ਨਿਵਾਜਦਾ ਹੈ, ਤੇ ਜਿਨ੍ਹਾਂ ਦਾ ਕਿਤੇ ਟਿਕਾਣਾ ਨਹੀਂ ਹੁੰਦਾ ਉਹਨਾਂ ਨੂੰ ਵੀ ਆਪਣੇ ਚਰਨਾਂ ਵਿੱਚ ਥਾਂ ਦਿੰਦਾ ਹੈ।
ਰਿਜਕ ਸੰਭਾਹੇ ਸਾਸ ਸਾਸ ਭਾਈ, ਗੂੜਾ ਜਾ ਕਾ ਨਾਉ।
ਸਾਰੇ ਜੀਵਾਂ ਨੂੰ ਰਿਜਕ ਦੇਣ ਵਾਲਾ ਹੈ ਉਹ ਵਾਹਿਗੁਰੂ ਪਰਮਾਤਮਾ ਹੈ ਭਾਈ, ਤੇ ਨਾਲ ਹੀ ਮਹਾਰਾਜ ਕਿਰਪਾ ਕਰਦੇ ਨੇ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਨਾਮ ਦਾ ਗੂੜਾ ਰੰਗ ਅੰਦਰ ਚੜ ਜਾਂਦਾ ਹੈ।
ਜਿਸ ਗੁਰ ਸਾਚਾ ਭੇਟੀਐ ਭਾਈ, ਪੂਰਾ ਤਿਸ ਕਰਮਾਉ।
ਜਿਸ ਦਾ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ, ਮਹਾਰਾਜ ਆਖਦੇ ਨੇ ਹੇ ਭਾਈ, ਉਸ ਦੇ ਮਸਤਕ ਦੇ ਭਾਗ ਜਾਗ ਪੈਂਦੇ ਹਨ।
ਤਿਸ ਬਿਨ ਘੜੀ ਨਾ ਜੀਵੀਐ ਭਾਈ, ਸਰਬ ਕਲਾ ਭਰਪੂਰ।
ਜਿਹੜਾ ਵਾਹਿਗੁਰੂ ਪਰਮਾਤਮਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ, ਉਸ ਦੇ ਸਿਮਰਨ ਤੋਂ ਬਗੈਰ ਆਤਮਕ ਜੀਵਨ ਪ੍ਰਾਪਤ ਨਹੀਂ ਹੁੰਦਾ।
ਸਾਸ ਗਿਰਾਸ ਨਾ ਵਿਸਰੈ ਭਾਈ, ਵੇਖੋ ਸਦਾ ਹਜੂਰ।
ਹੇ ਭਾਈ, ਮੈਨੂੰ ਰੋਟੀ ਖਾਂਦਿਆਂ ਵੀ, ਸਾਹ ਲੈਂਦਿਆਂ ਵੀ, ਸਾਸ ਗਿਰਾਸ ਸਾਹ ਲੈਂਦਿਆਂ ਵੀ, ਗਰਾਸ ਗਰਾਹੀ ਖਾਂਦਿਆਂ ਵੀ, ਭਾਵ ਖਾਂਦਿਆਂ ਵੀ ਤੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਸਾਸ ਲੈਂਦਿਆਂ ਵੀ, ਉਹ ਵਾਹਿਗੁਰੂ ਪਰਮਾਤਮਾ ਕਦੀ ਭੁੱਲੇ ਨਾ, ਮੈਨੂੰ ਹਰ ਵੇਲੇ ਸਵਾਸ ਸਵਾਸ ਚੇਤੇ ਕਰਦਾ ਰਵਾ।
ਸਾਧੂ ਸੰਗ ਮਿਲਾਇਆ ਭਾਈ, ਸਰਬ ਰਹਿਆ ਭਰਪੂਰ। ਸਤਿਗੁਰ
ਹਾਂ ਜਿਸ ਦਾ ਮਿਲਾਪ ਗੁਰੂ ਦੇ ਨਾਲ ਹੋ ਜਾਂਦਾ ਹੈ ਮਹਾਰਾਜ ਆਖਦੇ ਨੇ ਉਹਨੂੰ ਵਾਹਿਗੁਰੂ ਪਰਮਾਤਮਾ ਸਾਰੀ ਜਗ੍ਹਾ ਤੇ ਨਜ਼ਰ ਆਉਂਦਾ ਹੈ
ਜਿੰਨਾ ਪ੍ਰੀਤ ਨਾ ਲੱਗੀ ਆ ਭਾਈ ਸੇ ਨਿਤ ਨਿਤ ਮਰਦੇ ਚੂਰ
ਜਿਨ੍ਹਾਂ ਦੀ ਪ੍ਰੀਤ ਵਾਹਿਗੁਰੂ ਪਰਮਾਤਮਾ ਨਾਲ ਨਹੀਂ ਲੱਗੀ ਹਮੇਸ਼ਾ ਹੀ ਝੋਰਿਆਂ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਹਨ
ਅੰਚਲ ਲਾਏ ਤਰਾਇਆ ਭਾਈ ਪਾਉ ਜਲ ਦੁੱਖ ਸੰਸਾਰ
ਵਾਹਿਗੁਰੂ ਪਰਮਾਤਮਾ ਨੂੰ ਪਰਮਾਤਮਾ ਜਿਨ੍ਹਾਂ ਨੂੰ ਆਪਣੇ ਲੜ ਲਾ ਲੈਂਦਾ ਅੰਚਲ ਤੋਂ ਭਾਵ ਆਪਣੇ ਪੱਲੇ ਨਾਲ ਲਾ ਲੈਂਦਾ ਹੈ ਉਹ ਇਸ ਭੌਜਲ ਸੰਸਾਰ ਤੋਂ ਜਿਹੜਾ ਦੁੱਖਾਂ ਦਾ ਸਾਗਰ ਹੈ ਇਸ ਤੋਂ ਪਾਰ ਲੰਘ ਜਾਂਦੇ ਹਨ
ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਧੋਨ ਅੰਗ ਅਪਾਰ
ਵਾਹਿਗੁਰੂ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਕੇ ਆਪਣੇ ਪਿਆਰਿਆਂ ਨੂੰ ਨਿਹਾਲ ਕਰ ਦਿੰਦਾ ਹੈ ਤੇ ਹਰ ਵੇਲੇ ਉਹਨਾਂ ਦਾ ਬੇਅੰਤ ਅੰਗ ਪੂਰਦਾ ਉਹਨਾਂ ਦੀ ਸਹਾਇਤਾ ਕਰਦਾ ਹੈ
ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ
ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਭੋਜਨ ਬਣਾ ਲਿਆ ਉਹਨਾਂ ਦਾ ਮਨ ਵੀ ਤੇ ਉਹਨਾਂ ਦਾ ਤਨ ਵੀ ਸ਼ੀਤਲ ਹੋ ਜਾਂਦਾ ਠੰਡਾ ਹੋ ਜਾਂਦਾ ਹੈ
ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲ ਬਿਖ ਕਾਟਣ ਹਾਰ
ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਹੇ ਭਾਈ ਮੈਂ ਵੀ ਉਸ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਹਾਂ ਕਿਸ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਜਿਹੜਾ ਸਾਰੇ ਪਾਪਾਂ ਨੂੰ ਕੱਟਣ ਵਾਲਾ ਹੈ ਕਿਲ ਬਿਖ ਤੋਂ ਪਾਪ ਪਾਪ ਜਿਹੜਾ ਸਾਰੇ ਪਾਪਾਂ ਨੂੰ ਕੱਟਣ ਵਾਲਾ ਹੈ ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਨਾਮ ਜਪਾਂਗੇ ਸੁਖੀ ਹੋ ਜਾਵਾਂਗੇ ਕਿਉਂਕਿ ਰਹਾਉ ਦਾ ਬੰਧ ਹੈ ਮੇਰੇ ਮਨ ਜਪੀਏ ਹਰ ਭਗਵੰਤਾ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ ਜਿਹੜਾ ਦੁੱਖਾਂ ਦਾ ਨਾਸ਼ ਕਰਨ ਵਾਲਾ ਤੇ ਸੁਖ ਦੇਣ ਵਾਲਾ ਸਮੁੱਚਾ ਸ਼ਬਦ ਸਾਨੂੰ ਇਹ ਪ੍ਰੇਰਣਾ ਕਰਦਾ ਗੁਰੂ ਦੀ ਮਤ ਨੂੰ ਧਾਰਨ ਕਰਕੇ ਗੁਰੂ ਨੂੰ ਮਤ ਨੂੰ ਜੀਵਨ ਅੰਦਰ ਅਪਣਾ ਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰੀਏ ਉਸ ਦੀ ਸਿਮਰਤੀ ਵਿੱਚ ਜੁੜੀਏ ਤੇ ਫਿਰ ਕੀ ਹੋਵੇਗਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਵੇਗੀ ਜੀ ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ ਜੀ ਭੁੱਲਾਂ ਚੁੱਕਾਂ ਦੀ ਖਿਮਾ ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ
ਮਨ ਤਨ
ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲ ਬਿਖ ਕਾਟਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ